सोकत जाने। पीर पराई सोकत जाने, पीर पराई सोकत जाने, पीर पराई। सोकत जाने पीर पराई, सोकत जाने पीर पराई। जाके अंतर जाके अंतर दर्द न पाई, दर्द न पाई। सोकत जाने पीर पराई, सोकत जाने पीर पराई। सार सुहागन जाने, शह की सार सुहागन जाने। तज अभिमान सुकरलिया माने, तज अभिमान सुकरलिया माने। तन मन दे न अंतर राखे, तन मन दे न अंतर राखे। अवरा देख न सुने अपाखे, अवरा देख न सुने अपाखे। सोकत जाने अंतर, दर्द न पाई, दर्द न पाई। सोकत जाने पीर पराई, सोकत जाने पीर पराई। अंतर भगत न कीनी, जिन नाह निरंतर भगत न कीनी। पुरुष लात का पंथ
पुरुष लात का पंथ दुहेला संग ना साथी गवन संग ना साथी गवन जवाब न पाया कह रविदास शरण प्राप तेरी
कह रविदास शरण
सोकत जाने पीर पराई जाके अंतर दर्द न पाई। गुरु ग्रंथ साहिब दे विच ए शब्द 793 नंबर पन्ने ते अंकित है। जिस राग विच इस शब्द नू अंकित किया गया है वो राग सूही भगत रविदास जी की बाणी विचों यह शब्द गुरु ग्रंथ साहिब विच दर्ज किया गया। असी सब जानते हाँ कि शब्द दे विच सानू रहाओ लिखिया मिलता है। इस शब्द का रहाओ ਸੋ ਕੱਤ ਜਾਣੈ ਪੀਰ ਪਰਾਈ। ਉਹ ਕਿਵੇਂ ਜਾਣ ਸਕਦਾ ਹੈ ਪਰਾਈ ਪੀਰ ਨੂੰ? ਉਹ ਕੌਣ ਜਿਹਦੇ ਬਾਰੇ ਕਹਿੰਦੇ ਹਨ ਜਾਂ ਕਹਿ ਅੰਤਰ, ਜਿਹਦੇ ਅੰਦਰ ਦਰਦ ਨਹੀਂ ਹੈ, ਭਾਵ ਜੋ ਦਰਦ ਨੂੰ ਮਹਿਸੂਸ ਨਹੀਂ ਕਰ ਸਕਦਾ ਉਹ ਦੂਜੇ ਦੇ ਦਿਲ ਦੀ ਪੀੜ ਨੂੰ ਵੀ ਨਹੀਂ ਸਮਝ ਸਕਦਾ। ਇਹ ਸ਼ਬਦ ਦਾ ਰਹਾਉ ਹੈ। ਜੋ ਦੂਜੇ ਦੇ ਦਰਦ ਨੂੰ ਨਹੀਂ ਸਮਝ ਸਕਦਾ ਉਹ ਮਨੁੱਖੀ ਹਿਰਦੇ ਦੀ ਪਛਾਣ ਤੇ ਕਰ ਹੀ ਨਹੀਂ ਸਕਦਾ, ਉਹ ਪਸ਼ੂ ਪੰਛੀ ਜੀਵ ਜੰਤ ਦੇ ਹਿਰਦੇ ਦੀ ਪਹਿਚਾਣ ਤੱਕ ਵੀ ਨਹੀਂ ਕਰ ਸਕਦਾ। ਕਾਰਨ ਕਿ ਉਸ ਨੂੰ ਆਪਣੇ ਤੋਂ ਇਲਾਵਾ ਹੋਰਾਂ ਬੀਂਗਸ ਵਿੱਚ, ਹੋਰਾਂ ਮਨੁੱਖਾਂ ਜੀਵ ਜੰਤਾਂ ਵਿੱਚ ਕੋਈ ਦਰਦ ਨਜ਼ਰ ਹੀ ਨਹੀਂ ਆਉਂਦਾ, ਕਿਉਂਕਿ ਉਹਦੇ ਅੰਦਰ ਦਰਦ ਨਹੀਂ ਹੈ। ਰਹਾਉ 'ਚ ਇਹ ਗੱਲ ਬਿਆਨ ਕਰਕੇ ਗੁਰੂ ਸਾਹਿਬ ਕਹਿੰਦੇ ਹਨ ਜਿਸ ਮਨੁੱਖ ਦੇ ਹਿਰਦੇ 'ਚ ਦਰਦ ਨਹੀਂ ਹੈ ਉਹ ਰੱਬੀ ਮਿਲਾਪ ਦੇ ਦਰਦ ਨੂੰ ਵੀ ਨਹੀਂ ਸਮਝ ਸਕਦਾ। ਇਹ ਪਹਿਲੀ ਕਸਵੱਟੀ ਹੈ ਕਿ ਰੱਬੀ ਮਿਲਾਪ ਦਾ ਦਰਦ ਜਿਸ ਮਨੁੱਖ 'ਚ ਹੋਏਗਾ ਪਹਿਲਾਂ ਉਹਦੇ ਹਿਰਦੇ ਵਿੱਚ ਧਰਤੀ 'ਤੇ ਜਿਹੜੇ ਮਨੁੱਖ ਹਨ ਉਹਨਾਂ ਬਾਰੇ ਦਰਦ ਹੋਣਾ ਜ਼ਰੂਰੀ ਹੈ। ਅਸੀਂ ਮਤ ਭੁੱਲੀਏ ਕਿ ਅਸੀਂ ਰੱਬ ਨਾਲ ਜੁੜ ਸਕਦੇ ਹਾਂ ਬਿਨਾਂ ਮਨੁੱਖਾਂ ਦੇ ਪਿਆਰ ਤੋਂ। ਪਹਿਲੀ ਕਸਵੱਟੀ ਹੈ। ਲੇਕਿਨ ਜਿਹੜੇ ਮਨੁੱਖ ਰੱਬ ਜੀ ਦੇ ਨਾਲ ਜੁੜੇ ਹਨ, ਤਸ਼ਬੀਹ ਹੈ, ਇੱਕ ਅਖਾਣ ਹੈ ਕਿ ਰੱਬ ਜੀ ਸਾਡੇ ਸਭ ਦੇ ਪਤੀ ਹਨ। ਅਸੀਂ ਜਿਤਨੇ ਵੀ ਮਨੁੱਖ ਧਰਤੀ 'ਤੇ ਹਾਂ ਸਾਰੇ ਉਹਨਾਂ ਦੀਆਂ ਪਤਨੀਆਂ, ਇੱਕ ਖਿਆਲ ਹੈ ਪਰ ਸਮਝਣ ਵਾਸਤੇ। ਸੁਹਾਗਨ ਕੌਣ ਹੈ ਜੋ ਹਮੇਸ਼ਾ ਆਪਣੇ ਪਤੀ ਨਾਲ ਰਹਿੰਦੀ ਹੈ, ਜਿਸ ਦਾ ਪਤੀ ਉਹਦੇ ਨਾਲ ਹੈ? ਪਰ ਗੁਰੂ ਸਾਹਿਬ ਕਹਿੰਦੇ ਹਨ ਰਵਿਦਾਸ ਜੀ ਦੀ ਰਚਨਾ ਤੋਂ, ਸ਼ਹਿ ਕੀ ਸਾਰ, ਸ਼ਹਿ ਕੌਣ ਪਤੀ, ਉਹਦੀ ਸਾਰ, ਉਹਦੀ ਡੈਪਥ, ਉਹਦੀ ਵੈਲਿਊ ਕੌਣ ਜਾਣਦਾ ਹੈ? ਸੁਹਾਗਨ ਜਾਣੈ, ਸੁਹਾਗਣ ਜਾਣਦੀ ਹੈ। ਕਿਉਂ? ਕਿਉਂਕਿ ਉਸਨੂੰ ਪਤਾ ਹੈ ਕਿ ਜਦੋਂ ਮੈਂ ਆਪਣੇ ਸ਼ੋਅ ਤੋਂ ਵਿਛੜਦੀ ਹਾਂ ਤਾਂ ਮੇਰੇ ਨਾਲ ਕੀ ਵਾਪਰਦੀ ਹੈ, ਪਰ ਮੈਂ ਵਿਛੜਨਾ ਚਾਹੁੰਦੀ ਨਹੀਂ ਹਾਂ। ਇਹ ਜਿਹੜਾ ਦਰਦ ਹੈ, ਕੀ ਦਰਦ ਹੈ? ਫਰੀਦ ਸਾਹਿਬ ਕਹਿੰਦੇ ਨੇ ਬਿਰਹਾ ਬਿਰਹਾ ਆਖੀਐ, ਬਿਰਹਾ ਤੂੰ ਸੁਲਤਾਨ, ਜਿਤ ਤਨ ਬਿਰਹੋ ਨਾ ਉਪਜੈ, ਸੋ ਤਨ ਜਾਣ ਮਸਾਣ, ਮਸਾਣ ਗ੍ਰੇਵਯਾਰਡ। ਇਹ ਮੇਰੇ ਪਰਮਾਤਮਾ ਜੀ, ਇਹ ਮੇਰੇ ਸ਼ੋ ਜੀ, ਤੁਹਾਡੇ ਕਾਰਨ ਮੈਂ ਸੁਹਾਗਨ ਹਾਂ। ਜੇ ਮੈਂ ਤੁਹਾਡੇ ਤੋਂ ਵਿਛੜਾ ਜੀਵਨ ਬਿਤਾਵਾਂ ਤਾਂ ਮੇਰਾ ਜੀਵਨ ਕੁਰਬਲ ਕੁਰਬਲ ਹੋ ਜਾਂਦਾ, ਮੇਰਾ ਜੀਵਨ ਮਸਾਣ ਵਾਂਗੂ ਹੋ ਜਾਂਦਾ। ਪਰ ਇਹ ਦਰਦ ਕੌਣ ਜਾਣਦੀ ਹੈ? ਉਹ ਸੁਹਾਗਨ, ਸ਼ਹਿ ਕੀ ਸਾਰ, ਸੁਹਾਗਨ ਜਾਣੈ। ਪਰ ਉਸਨੇ ਸੁਹਾਗਨ ਬਣਨ ਦੀ ਆਪਣੇ ਪਤੀ ਦੇ ਨਾਲ ਹਮੇਸ਼ਾ ਜੀਣ ਦੀ ਤਾਂਗ ਰੱਖੀ ਹੈ। ਉਸ ਤਾਂਗ ਦੇ ਵਿੱਚ ਕੀ ਹੈ? ਇੱਕ ਦਰਦ। ਉਹ ਦਰਦ ਨੇ ਕੀ ਸਿਖਾਇਆ ਕਿ ਜੇ ਮੈਂ ਅਭਿਮਾਨ ਕਰਦੀ ਹਾਂ ਤਾਂ ਮੈਂ ਤੇਰੇ ਤੋਂ ਵਿਛੜ ਜਾਂਦੀ ਹਾਂ। ਭਾਂਬੀ ਦੀ ਕਿ ਪਾਤ ਪਾਰਦੋ ਵਾਂਗੂ ਇੱਕ ਪਤਲਾ ਪੜਦਾ ਮੇਰੇ ਤੇਰੇ ਵਿਚਕਾਰ ਆ ਜਾਂਦਾ। ਸਭ ਤੋਂ ਪਹਿਲਾਂ ਮੈਂ ਮਹਿਸੂਸ ਕਰਦੀ ਹਾਂ ਕਿ ਜਿਉਂ ਹੀ ਮੈਂ ਈਗੋ ਅਭਿਮਾਨ ਹੀ ਚਾਹੁੰਦੀ ਹਾਂ ਮੈਂ ਤੇਰੇ ਤੋਂ ਟੁੱਟ ਜਾਂਦੀ ਹਾਂ। ਜਿਹੜਾ ਮਨੁੱਖ ਰੱਬ ਜੀ ਨਾਲ ਜੁੜਿਆ ਉਸ ਦੀ ਪਹਿਲੀ ਨਿਸ਼ਾਨੀ ਹੋਏਗੀ ਉਹ ਈਗੋ ਛੱਡ ਦੇਗਾ। ਉਹ ਈਗੋਇਸਟਿਕ ਨਹੀਂ ਹੋਏਗਾ, ਉਹ ਹਉਮੈ ਦਿਖਾਵੇ ਵਾਲਾ ਨਹੀਂ ਹੋਏਗਾ, ਉਹ ਆਪਣਾ ਕੁਝ ਅਭਿਮਾਨ ਨਹੀਂ ਦਿਖਾਉਂਦਾ ਹੋਏਗਾ, ਉਹ ਆਪਣੇ ਸਵਾਭਿਮਾਨ ਵਿੱਚ ਰਹੇਗਾ, ਆਪਣੀ ਸੈਲਫ ਐਸਟੀਮ ਵਿੱਚ ਤਾਂ ਰਹੇਗਾ ਪਰ ਦੁਨੀਆ ਨਾਲ ਵਰਤਦਿਆਂ ਆਪਣੇ ਕੁਝ ਅਭਿਮਾਨ ਨੂੰ ਛੱਡ ਦੇਗਾ। ਕਿਉਂ? ਕਿਉਂਕਿ ਜਿਉਂ ਹੀ ਕੁਝ ਅਭਿਮਾਨ ਦਿਖਾਉਂਦਾ ਹੈ ਉਹ ਰੱਬ ਜੀ ਤੋਂ ਟੁੱਟ ਜਾਂਦਾ ਹੈ, ਉਹ ਸੁਹਾਗਨ ਤੋਂ ਵਿਧਵਾ ਹੋ ਜਾਂਦਾ ਹੈ। ਇਸ ਕਰਕੇ ਗੁਰੂ ਸਾਹਿਬ ਕਹਿੰਦੇ ਨੇ ਉਹ ਸੁਹਾਗਨ ਜਿਹੜੀ ਹੈ ਉਹ ਸ਼ਹਿ ਨਾਲ ਰਹਿਣ ਦਾ ਵੈਲਿਊ, ਉਸ ਦਾ ਭਾਵ ਜਾਣਦੀ ਹੈ। ਉਸ ਦਾ ਦਰਦ ਜਾਣਦੀ ਹੈ ਕਿ ਜੇ ਮੈਂ ਵਿਛੜ ਜਾਵਾਂ, ਇਸ ਕਰਕੇ ਕੀ ਕਰਦੀ ਹੈ, ਤਜ ਅਭਿਮਾਨ ਛੋੜ ਦਿੰਦੀ ਹੈ। ਇਸੇ ਕਾਰਨ ਸੁੱਖ ਰਲੀਆਂ ਮਾਣ ਹੈ, ਇਸੇ ਕਾਰਨ ਉਹ ਸੁੱਖ ਰਲੀਆਂ ਮਾਣਦੀ ਹੈ। ਤਨ ਮਨ ਦੇ, ਉਹ ਆਪਣਾ ਤਨ ਮਨ ਦੇ ਦਿੰਦੀ ਹੈ, ਨਾ ਅੰਤਰ ਰੱਖ, ਉਹ ਰੱਬ ਜੀ ਦੇ ਨਾਲ ਅੰਤਰ ਨਹੀਂ ਰੱਖਦੀ। ਸੁਹਾਗਨ ਜੋ ਹੈ, ਜਿਹੜੀ ਸੁਹਾਗਨ ਹੈ, ਉਹ ਰੱਬ ਜੀ ਤੋਂ ਵਿਛੜੀ ਨਹੀਂ ਹੈ, ਇਸ ਕਰਕੇ ਉਹ ਤਨ ਮਨ ਦੇ ਨਾ ਅੰਤਰ ਰੱਖ ਹੈ, ਕੋਈ ਵਿਚਕਾਰ ਗੈਪ ਨਹੀਂ ਰਹਿਣ ਦਿੰਦੀ। ਅਵਰਾ ਦੇਖ ਨਾ ਸੁਣੇ ਅਪੱਖ ਹੈ, ਉਹ ਦੂਜਿਆਂ ਨੂੰ ਦੇਖ ਕੇ ਜਾਂ ਦੂਜਿਆਂ ਤੋਂ ਸੁਣ ਕੇ ਰੱਬ ਜੀ ਤੋਂ ਦੂਰ ਹੋਣ ਵਾਲੇ ਕਰਮ ਕਾਂਡ, ਨਿੰਦਾ ਚੁਗਲੀ, ਭੈੜੀਆਂ ਵਾਦੀਆਂ, ਬੈਡ ਡੀਡਸ ਵਾਲੀ ਕੋਈ ਲੈਂਗੁਏਜ ਨਹੀਂ ਸੁਣਦੀ ਹੈ, ਅਪੱਖ ਹੈ, ਉਹ ਭੈੜੀ ਬੋਲੀ ਨਹੀਂ ਜਾਣਦੀ ਹੈ, ਉਸਨੂੰ ਪਿਆਰ ਦੀ ਬੋਲੀ ਸਮਝ ਆ ਜਾਂਦੀ ਹੈ। ਇਹੀ ਤਾਂ ਕਾਰਨ ਹੈ ਕਿ ਦੂਜੇ ਦਾ ਦਰਦ ਸਮਝਦੀ ਹੈ। ਜਿਸ ਮਨੁੱਖ ਨੂੰ ਦੂਜੇ ਦਾ ਦਰਦ ਸਮਝ ਆ ਜਾਏਗਾ, ਉਹ ਪਿਆਰ ਦੀ ਬੋਲੀ ਸਿੱਖ ਜਾਏਗਾ। ਮੈਂ ਇੱਕ ਵਾਰੀ ਪੜ੍ਹ ਰਿਹਾ ਸਾਂ, ਇੱਕ ਜਗ੍ਹਾ ਲਿਖਿਆ ਸੀ ਕਿ ਇੱਕ ਵਾਰੀ ਦੁਕਾਨ ਦੇ ਬਾਹਰ ਪੋਸਟਰ ਲੱਗਾ ਕਿ ਦੁਕਾਨ ਹੈ ਪੱਪੀਜ਼ ਸੇਲ, ਇੱਥੇ ਛੋਟੇ ਛੋਟੇ ਕੁੱਤੇ ਵਿਕਦੇ ਹਨ। ਇੱਕ ਬੱਚਾ ਆਪਣੀ ਮਾਂ ਨਾਲ ਉਹਦੇ ਨਾਲ ਦੇ ਸਟੋਰ 'ਤੇ, ਸੁਪਰ ਮਾਰਕੀਟ ਗਿਆ। ਮਾਂ ਜਦੋਂ ਤੱਕ ਸਮਾਨ ਖਰੀਦ ਰਹੀ ਸੀ, ਇਸਨੇ ਦੇਖਿਆ ਛੋਟੇ ਛੋਟੇ ਕੁੱਤੇ ਵਿਕਦੇ ਨੇ ਨਾਲ ਦੇ ਸਟੋਰ 'ਤੇ। ਇਹ ਇਕੱਲਾ ਆਪਣਾ ਉਸ ਸਟੋਰ 'ਤੇ ਦੇਖਣ ਚਲਾ ਗਿਆ ਕੁੱਤੇ ਨੂੰ। ਦੁਕਾਨਦਾਰ ਨੂੰ ਪੁੱਛਦਾ ਹੈ ਕੁੱਤੇ ਕਿੰਨੇ ਦੇ ਨੇ। ਦੁਕਾਨਦਾਰ ਦੱਸਦਾ ਹੈ 10 ਰੁਪਏ ਦਾ, ਇਹ 50 ਰੁਪਏ ਦਾ, ਇਹ 100 ਰੁਪਏ ਦਾ, ਇਹ 500 ਰੁਪਏ ਦਾ। ਇਹ ਬੱਚਾ ਕਹਿੰਦਾ ਮੇਰੇ ਕੋਲ ਇਤਨੇ ਪੈਸੇ ਨਹੀਂ ਹਨ। ਦੁਕਾਨਦਾਰ ਕਹਿੰਦਾ ਤੁਸੀਂ ਜਦੋਂ ਜ਼ਿਆਦਾ ਪੈਸੇ ਲੈ ਕੇ ਆਓਗੇ, ਆਪਣੇ ਪੇਰੈਂਟਸ ਨਾਲ ਆਓਗੇ, ਤਾਂ ਤੁਹਾਨੂੰ ਕੁੱਤਾ ਦਿਆਂਗੇ। ਪਰ ਇਸ ਬੱਚੇ ਨੂੰ ਜ਼ਿੱਦ ਸੀ ਕਿ ਮੈਂ ਕੁੱਤਾ ਜ਼ਰੂਰ ਲੈਣਾ। ਦੁਕਾਨਦਾਰ ਸਮਝ ਗਿਆ, ਲੱਗਦਾ ਇਹਦੇ ਕੋਲ ਪੈਸੇ ਥੋੜ੍ਹੇ ਹਨ, ਪਰ ਕੁੱਤਾ ਜ਼ਰੂਰ ਲੈਣਾ ਚਾਹੁੰਦਾ। ਉਸ ਦੁਕਾਨਦਾਰ ਨੇ ਸਾਰੇ ਕੁੱਤਿਆਂ ਦੇ ਪਿੱਛੇ ਇੱਕ ਛੋਟਾ ਜਿਹਾ ਕੁੱਤਾ ਬੈਠਾ ਸੀ, ਜਿਹੜਾ ਕਿ ਖੜ੍ਹਾ ਨਹੀਂ ਸੀ ਹੋ ਸਕਦਾ। ਉਸਦੀ ਬੈਕ ਬੋਨ ਟੁੱਟੀ ਹੋਈ ਸੀ। ਇਸ ਨੂੰ ਲਿਆ ਕੇ ਦਿਖਾ ਕੇ ਕਹਿੰਦਾ ਇਹ ਕੁੱਤਾ ਤੂੰ ਲੈ ਲੈ। ਕਹਿੰਦਾ ਇਸ ਕੁੱਤੇ ਦੀ ਕੀ ਕੀਮਤ ਹੈ? ਕਹਿੰਦਾ ਇਹ ਕੁੱਤਾ ਤਾਂ 500 ਰੁਪਏ ਦਾ, ਪਰ ਤੈਨੂੰ 50 ਰੁਪਏ ਦਾ ਦੇ ਦਾਂਗਾ। ਕਾਰਨ ਕਿ ਸਾਡਾ ਤਾਂ ਵਿਕਣਾ ਨਹੀਂ, ਇਸ ਕੁੱਤੇ ਦੀ ਬੈਕ ਬੋਨ ਟੁੱਟੀ ਹੋਈ ਹੈ, ਇਹ ਵਿਕ ਨਹੀਂ ਸਕਦਾ, ਤੂੰ ਇਸ ਨੂੰ ਲੈ ਲੈ। ਉਹ ਬੱਚਾ ਕਹਿੰਦਾ ਆਪਣੀ ਪੋਕਿਟ 'ਚ ਹੱਥ ਮਾਰ ਕੇ ਕਿ ਮੇਰੇ ਕੋਲ 7 ਰੁਪਏ, ਇਹ 7 ਰੁਪਏ ਲੈ ਲਓ, ਆਸਤਾ ਆਸਤਾ ਹਰ ਮਹੀਨੇ ਮੈਂ ਕਿਸ਼ਤਾਂ 'ਚ ਕੀਮਤ ਉਧਾਰ ਦਿਆਂਗਾ, ਅਤੇ ਮੈਨੂੰ ਇਹ 50 ਰੁਪਏ ਵਾਲਾ ਕੁੱਤਾ ਦੇ ਦਿਓ। ਇਤਨੀ ਦੇਰੀ 'ਚ ਉਸਦੀ ਮਾਂ ਆ ਗਈ। ਦੁਕਾਨਦਾਰ ਨੇ ਮਾਂ ਨੂੰ ਪੁੱਛਿਆ ਕਿ ਤੁਹਾਡਾ ਬੱਚਾ ਕੁੱਤਾ ਲੈਣਾ ਚਾਹੁੰਦਾ, ਤੁਸੀਂ ਪੈਸੇ ਖਰਚ ਸਕਦੇ ਹੋ? ਮਾਂ ਕਹਿੰਦੀ ਹਾਂ ਬੋਲੋ। ਉਹਨਾਂ ਨੇ ਉਸਨੂੰ ਵਧੀਆ ਵਧੀਆ ਕੁੱਤੇ ਵਿਖਾਏ, ਪਰ ਇਹ ਜਿਹੜਾ ਬੱਚਾ ਸੀ ਇਹ ਕਹਿੰਦਾ ਮੈਨੂੰ ਇਹੋ ਕੁੱਤਾ ਲੈਣਾ। ਦੁਕਾਨਦਾਰ ਨੇ ਮਾਂ ਨੂੰ ਦੱਸਿਆ ਇਹ ਕੁੱਤਾ ਵੈਸੇ ਮਹਿੰਗਾ, ਪਰ ਅਸੀਂ ਇਸ ਨੂੰ ਸਸਤਾ ਕਰਕੇ ਇਸ ਕਰਕੇ ਦੇ ਰਹੇ ਹਾਂ ਕਿ ਇਸਦੀ ਬੈਕ ਬੋਨ ਟੁੱਟੀ ਹੋਈ ਹੈ। ਮਾਂ ਨੇ ਵੀ ਸਮਝਾਇਆ, ਦੁਕਾਨਦਾਰ ਨੇ ਵੀ ਸਮਝਾਇਆ ਕਿ ਜੇ ਪੈਸੇ ਖਰਚ ਸਕਦੇ ਹਾਂ ਤਾਂ ਵਧੀਆ ਕੁੱਤਾ ਲੈ ਲੈ। ਪਰ ਇਹ ਬੱਚਾ ਅੜੀ ਕਰਨ ਲੱਗਾ, ਕਹਿੰਦਾ ਮੈਨੂੰ ਇਹੋ ਕੁੱਤਾ ਚਾਹੀਦਾ। ਉਹਨਾਂ ਪੁੱਛਿਆ ਜਦੋਂ ਅਸੀਂ ਪੈਸੇ ਖਰਚ ਸਕਦੇ ਹਾਂ ਤੂੰ ਹੋਰ ਕੁੱਤਾ ਕਿਉਂ ਨਹੀਂ ਲੈਂਦਾ? ਬੱਚੇ ਦੀ ਜ਼ਿੱਦ ਕਰਨ ਦੇ ਬਾਵਜੂਦ ਉਹ ਉਸਨੂੰ ਵਧੀਆ ਕੁੱਤਾ ਲੈ ਕੇ ਦੇਣਾ ਚਾਹੁੰਦੇ ਹਨ, ਪਰ ਬੱਚਾ ਇਹੋ ਕੁੱਤਾ ਲੈਣਾ ਚਾਹੁੰਦਾ। ਜਦੋਂ ਵੱਡੇ ਨਹੀਂ ਮੰਨਦੇ ਹਨ, ਮਾਂ ਵੀ ਨਹੀਂ ਮੰਨਦੀ, ਦੁਕਾਨਦਾਰ ਵੀ ਨਹੀਂ ਮੰਨਦਾ, ਤਾਂ ਬੱਚਾ ਜ਼ਮੀਨ 'ਤੇ ਲੇਟ ਜਾਂਦਾ, ਆਪਣੀ ਪੈਂਟ ਲਾ ਦਿੰਦਾ ਅਤੇ ਆਪਣੀ ਟੰਗ ਵਿਖਾਉਂਦਾ ਕਿ ਮੇਰੀ ਟੰਗ ਲੱਕੜ ਦੀ ਹੈ। ਮੇਰਾ ਦਰਦ ਇਹ ਕੁੱਤਾ ਪਛਾਣ ਸਕਦਾ ਅਤੇ ਕੁੱਤੇ ਦੀ ਟੰਗ ਕਿਉਂਕਿ ਨਹੀਂ ਹੈ, ਇਸ ਕਰਕੇ ਕੁੱਤੇ ਦਾ ਦਰਦ ਮੈਂ ਪਛਾਣ ਸਕਦਾ, ਮੈਨੂੰ ਇਹੋ ਕੁੱਤਾ ਚਾਹੀਦਾ। ਸੋਕਤ ਜਾਣੈ ਪੀਰ ਪਰਾਈ, ਜਾ ਕੇ ਅੰਤਰ ਦਰਦ ਨਾ ਪਾਈ। ਜਿਹਦੇ ਅੰਦਰ ਦਰਦ ਹੋਏਗਾ ਉਹ ਦੂਜੇ ਦਾ ਦਰਦ ਸਮਝੇਗਾ। पर ज्यों ही दूजे दा दर समझेगा इहदी बोली मिठी हो जाएगी, वो पाख्या पाओ अपार बोलन लग पेगा, वो मिठी बोली वाल आ जाएगा। वो अवरा देखना सुनया पाखे दी बोली नहीं बोलेगा, वो लोकां नू देखेगा लोग झूठ बोलते हैं, वो लोकां नू देखेगा लोग कौड़ा बोलते हैं, वो लोकां नू देखेगा लोग ईगो वस होए अपने अभिमान च बोलते हैं। पर इस बोली नू अपाखे दी बोली नू जिहड़ी मंदी बोली है जिहदे नाल रब जी तो टुट जाते हैं, विधवा बन जाते हैं, सुहागन नहीं रहिंदे ने, वो छोड़ देंदे। क्यों? क्योंकि वो अंदर दर्द है। जदों दूजियां वास्ते दर्द जाग पे ना तो मनुख की करदा, दूजियां दे दिल नूं जितण दा ची करदा। मन जीता जग जीत वाल आ जांदा। दूजियां दे मन नूं ठेस पहुंचाउण दे बदले सोच समझ के बोलदा। एक राइटर लिखदा, पहला असी जिस मर्जी मनुख नू पैड़े बोल बोल देंदे सां, लेकिन जिस दे कपड़े चंगे नहीं सन होंदे, जिन्हें गंदे कपड़े पाए होंदे सन, उसनू तां कोझा बोल बोलदिया देर नहीं सन लांदे, उसकी इज्जत नू कटांदिया देर नहीं सन लांदे, उसनू चार मनुखां दे सामने ठिठ करदिया देर नहीं सन लांदे। पर जदों पता लगा कि मेरा शाह बैराम पार्टी गोदड़ी विच भी है, उस दिन तो असी अपनी जबान तो लफज सांभ सांभ के कढ़ने हाँ, मते किते पार्टी गोदड़ी विच भी मेरा शाह बैराम ना लुकिया होवे, मते मेरा रब जी जिहड़ा दूजियां दे हिरदे च वसदा है, जिहड़ा घट घट मैं हरजू बसिया, वह दुख ना जाए, दर्द समझ आ गया। इस गल नूं अपने उत्ते काबू पाण वास्ते एक कोटेशन साढ़े बड़े काम आती है, सानू सहज ही बोलण की ठीक आदत पै जाती है। वह कि एक्सरसाइज है, जो कुछ बोलो सोच के बोलो। इनू असी अपने घर दीवारों पर लिख के टंग लीए, अपने ऑफिस के विच लिख लीए, ताकि अपने नौकर दे नाल अपने एम्पलॉयज के नाल भी ढंग नाल बोलीए, जो कुछ बोलो सोच के बोलो। पर ये जरूरी नहीं कि जो कुछ सोचे है वो सारा बोल दो। ये गल सानू आस्ता आस्ता सिखा देगी, साड़ी बोली नू काबू कर देगी, असी मिठा बोलना सीखते जाएंगे। क्योंकि असी जदों ये सोचते रहेंगे कि मेरे बोल दे नाल कोई दुख ना जाए। शब्द के दूसरे पद च कहिंदे हन, दुखी दुहागन दोए पख ही नहीं। जिहड़ी दुखी है ना दुहागन है, दुहागन क्यों है? क्योंकि डुअलिटी च रहिंदी है। दोए पख ही नहीं, दोए पख ही नहीं दे लफजी अर्थ ने भी उहदा लोक भी गया ते परलोक भी गया। पर असी समझिए दोए पख ही नहीं की है। दोए पख ही नहीं मीनस उहदा लोक मीनस मटीरियल वर्ल्ड च, वह शरीरक तौर पर अते मायकी तौर पर भी सुखी रहिंदा है, लेकिन अपना परलोक मीनस चंगे गुणा वाला पक्ष वह जाया नहीं करन देंदा, उसनू मिस नहीं करता। आम तौर पर दुनिया सोचती है अगर हमारा ये लोक ठीक है या नहीं है तो परलोक को ठीक कर लो, ऐसे दान कर दो, ऐसे धार्मिक स्थान पर चले जाओ, ऐसे कुछ कर दो, लेकिन लोक ठीक नहीं है तो परलोक संवर ही नहीं सकता। पर परलोक नूं उन्होंने मरण तो बाद समझ लिया। एक परलोक है जींदे जी, वह की है? चंगे गुणा का खजाना। जे असी वह चंगे गुणा का खजाना नहीं संभालते हाँ तो साडा जिहड़ा लोक है वह भी जाया जाता है। किवें? लोकी कौड़ा बोलते हैं अपने नौकर दे नाल, ते नौकर खाण की रोटी विच ही जहर पा देंदा है। लोक भी गया पर लोक भी गया, पर जिहड़े लोगों को लोक है भाव माया है भाव, वह किसी भी पक्षों अपनी चढ़ती कला च हैं तो वह अपने परलोक नूं नहीं जान देंदे ने अपने गुणा नूं। जे जान देन तो डुअलिटी च आ गए, ज्यों ही डुअलिटी च आए दुहागन हो गई। असी हमेशा दुखी दुखी रहने हैं, क्यों? अपने दो नोकिए तीर इस जबान तो चलाण दे कारण। ये जबान तो एक बारी चलती है पर इसका फट दूजे नूं इतना नहीं पैंदा जितना अपने आप नूं पैंदा है। ਦੁਖੀ ਦੁਹਾਗਨ ਦੋਏ ਪੱਖ ਹੀ ਨਹੀਂ ਦੁਹਾਗਨ ਹੈ ਜਿਨ ਨਾਹ ਨਿਰੰਤਰ ਭਗਤ ਨਾ ਕੀਨੀ ਜਿਸਨੇ ਨਾਹ ਨਾਹ ਮੀਨਸ ਪਰਮਾਤਮਾ ਸ਼ੋ ਮਾਲਕ ਪਤੀ ਨਿਰੰਤਰ ਲਗਾਤਾਰ ਵਿਦਆਊਟ ਬ੍ਰੇਕ ਭਗਤ ਨਾ ਕੀਨੀ ਜਿਸਨੇ ਆਪਣੇ ਆਪ ਨੂੰ ਪਰਮਾਤਮਾ ਨਾਲ ਹਮੇਸ਼ਾ ਜੋੜੀ ਰੱਖਣ ਵਾਲੀ ਭਗਤੀ ਨਹੀਂ ਕੀਤੀ ਹਮੇਸ਼ਾ ਜੋੜਨ ਵਾਲੀ ਭਗਤੀ ਕੀ ਹੈ ਉਹ ਦੂਜਿਆਂ ਦਾ ਦਰਦ ਸਮਝਦੀ ਹੈ ਜੋ ਹੀ ਦੂਜਿਆਂ ਦਾ ਦਰਦ ਸਮਝਦੀ ਹੈ ਅਤੇ ਦੂਜਿਆਂ ਦਾ ਦਰਦ ਕੀ ਹੈ ਜਿਹੜਾ ਮਨੁੱਖ ਅਸੀਂ ਦੇਖਦੇ ਹਾਂ ਇਹ ਮਿੱਠਾ ਬੋਲਦਾ ਹੈ ਜਿਹੜਾ ਮਨੁੱਖ ਅਸੀਂ ਦੇਖਦੇ ਹਾਂ ਕਿ ਚੰਗੇ ਜੀਵਨ ਵਾਲਾ ਹੈ ਜਿਹੜਾ ਮਨੁੱਖ ਅਸੀਂ ਦੇਖਦੇ ਹਾਂ ਕਿ ਸੱਚ ਦੇ ਉੱਤੇ ਆਪਣੀ ਜਾਨ ਕੁਰਬਾਨ ਕਰਨ ਨੂੰ ਤਿਆਰ ਹੈ ਆਪਣਾ ਆਪਾ ਵਾਰਨ ਨੂੰ ਤਿਆਰ ਹੈ ਆਪਣੇ ਆਪ ਨੂੰ ਵਿਕਾਉਣ ਵਾਸਤੇ ਤਿਆਰ ਹੈ ਇਹ ਉਸਦਾ ਦਰਦ ਹੈ ਕਿਉਂਕਿ ਉਸਨੂੰ ਪਤਾ ਜੇ ਮੈਂ ਇੰਝ ਨਾ ਕਰਾਂ ਤਾਂ ਮੈਨੂੰ ਦੂਜਿਆਂ ਦੇ ਸਿਰ 'ਤੇ ਚੜ੍ਹਨਾ ਪੈਂਦਾ ਮੈਨੂੰ ਦੂਜਿਆਂ ਨੂੰ ਡੋਮੀਨੇਟ ਕਰਨਾ ਪੈਂਦਾ ਉਹ ਦੁਹਾਗਨ ਹੈ ਜਿਹੜੀ ਆਪਣੇ ਘਰ ਦੀ ਨੌਕਰਾਣੀ ਨੂੰ ਆਪਣੇ ਨੌਕਰ ਨੂੰ ਜਾਂ ਕਿਸੇ ਦੇ ਨਾਲ ਮਾੜਾ ਬੋਲਦੀ ਹੈ ਭਾਵੇਂ ਕੋਈ ਰਿਲੇਸ਼ਨ ਹੋਏ ਹਸਬੈਂਡ ਵਾਈਫ ਹੋਏ ਮਾਂ ਬੇਟਾ ਹੋਵੇ ਜਾਂ ਆਫਿਸ ਅੰਦਰ ਕੋਈ ਐਮਪਲੋਈ ਹੋਏ ਜਾਂ ਸਾਡੇ ਘਰ ਦੇ ਨੌਕਰ ਹੋਣ ਤਾਂ ਕੀ ਹੁੰਦਾ ਅਸੀਂ ਟੁੱਟ ਜਾਂਦੇ ਹਾਂ ਅਸੀਂ ਦੁਹਾਗਨ ਹੋ ਜਾਂਦੇ ਹਾਂ ਉਹ ਨਿਰੰਤਰ ਭਗਤੀ ਨਹੀਂ ਰਹਿੰਦੀ ਦੁਖੀ ਦੁਹਾਗਨ ਦੋਏ ਪੱਖ ਹੀ ਨਹੀਂ ਜਿਨ ਨਾਹ ਨਿਰੰਤਰ ਭਗਤ ਨਾ ਕੀਨੀ ਪੁਰਸ ਲਾਤ ਕਾ ਪੰਥ ਦੁਹੇਲਾ ਪੁਰਸ ਲਾਤ ਮੁਸਲਮਾਨ ਮਤ ਵਿੱਚ ਪੁਰਸ ਲਾਤ ਕਹਿੰਦੇ ਹਨ ਪੁਲਸ ਰਾਤ ਮੀਨਸ ਆਫਟਰ ਡੈਥ ਇੱਕ ਐਸਾ ਮੁਸ਼ਕਿਲ ਰਸਤਾ ਹੈ ਜਿਹੜਾ ਵਾਲ ਜਿਤਨਾ ਪਤਲਾ ਹੈ ਉਸ ਬ੍ਰਿਜ ਤੋਂ ਲੰਘ ਕੇ ਜਾਣਾ ਪੈਂਦਾ ਰਵਿਦਾਸ ਜੀ ਕਹਿੰਦੇ ਹਨ ਪੁਰਸ ਲਾਤ ਕਾ ਪੰਥ ਦੁਹੇਲਾ ਸੰਗ ਨਾ ਸਾਥੀ ਗਵਨ ਇਕੇਲਾ ਜਿਵੇਂ ਸਮਝਦੇ ਨੇ ਮਰਨ ਤੋਂ ਬਾਅਦ ਉਸ ਬ੍ਰਿਜ ਤੋਂ ਪੁਲਿਸ ਰਾਤ ਦੇ ਲੰਘ ਕੇ ਜਾਣਾ ਪਏਗਾ ਇਕੱਲਿਆਂ ਪਰ ਐਸਾ ਤੇਰੇ ਮੌਜੂਦਾ ਜੀਵਨ ਵਿੱਚ ਇੱਕ ਪੁਲਿਸ ਰਾਤ ਹੈ ਇੱਕ ਉਹ ਬ੍ਰਿਜ ਹੈ ਉਹ ਕੀ ਤੇਰੀ ਰੋਜ਼ਾਨਾ ਜੀਵਨੀ ਤੇਰੀ ਰੋਜ਼ਮਰਾ ਦੀ ਜੀਵਨੀ ਵਿੱਚ ਪਲ ਪਲ ਜਿਹੜਾ ਤੂੰ ਜੀਂਦਾ ਉਸ ਜੀਵਨੀ ਦੇ ਵਿੱਚ ਜੀਂਦੇ ਜੀ ਤੈਨੂੰ ਕੀ ਹੋਏਗਾ ਜੇਕਰ ਤੂੰ ਸੱਚ ਨਾਲ ਨਹੀਂ ਜੁੜਿਆ ਸੱਚ ਕੀ ਹੈ ਜੋ ਰੱਬ ਜੀ ਨੇ ਜੋ ਸਭ ਦੇ ਵਿੱਚ ਵਸਦੇ ਨੇ ਘੱਟ ਘੱਟ ਮੈਂ ਅਰਜੂ ਵਸੇ ਜੋ ਹੈ ਉਹ ਕਿਸੇ ਦਾ ਦਿਲ ਨਾ ਦੁਖਾਉਣ ਲੇਕਿਨ ਜਿਹੜੀ ਸੁਹਾਗਨ ਹੈ ਉਹ ਕਹਿੰਦੀ ਹੈ ਜੇ ਮੈਂ ਦਿਲ ਦੁਖਾਵਾਂ ਤਾਂ ਮੈਂ ਦੁਹਾਗਨ ਹੋ ਜਾਂਦੀ ਹਾਂ ਪਰ ਇਹ ਵਾਲਾ ਦਰਦ ਦੁਹਾਗਨ ਨੂੰ ਸੁਹਾਗਨ ਦਾ ਸਮਝ ਨਹੀਂ ਆਉਂਦਾ ਕਿ ਸੁਹਾਗਨ ਕਿਉਂ ਸੱਚ ਨਾਲ ਜੁੜੀ ਹੋਈ ਹੈ ਇਹ ਸੁਹਾਗਨ ਆਪਣੇ ਜੀਵਨ ਕਰਕੇ ਇਸ ਤਰ੍ਹਾਂ ਉੱਚਿਆਂ ਕਿਉਂ ਹੈ ਆਮ ਮਨੁੱਖ ਸਮਝਦਾ ਹੈ ਜੇ ਅਸੀਂ ਸੱਚ ਬੋਲਣ ਲੱਗ ਪਈਏ ਜੇ ਅਸੀਂ ਦੁਕਾਨ 'ਤੇ ਹੇਰਾਫੇਰੀ ਨਾ ਕਰੀਏ ਤਾਂ ਤਾਂ ਲੋਕ ਸਾਨੂੰ ਵੇਚ ਖਾਣ ਉਸ ਨੂੰ ਨਹੀਂ ਪਤਾ ਇਹ ਦੁਹਾਗਨ ਅਵਸਥਾ ਹੈ ਜੇ ਮੈਂ ਆਪਣੇ ਨੌਕਰ ਨੂੰ ਵਕਤ ਸਿਰ ਨਾ ਸਮਝਾਉਂਦਾ ਜਾਂ ਨਾ ਸਮਝਾਉਂਦੀ ਤਾਂ ਇਸਨੇ ਫਿਰ ਨੁਕਸਾਨ ਕਰਨਾ ਸੀ ਇਸ ਕਰਕੇ ਇਸ ਨੂੰ ਇਸ ਵੇਲੇ ਲੈਸਨ ਦੇਣਾ ਜ਼ਰੂਰੀ ਸੀ ਅਸੀਂ ਆਪਣੇ ਤੋਂ ਜਿਸ ਨੂੰ ਵੀ ਨੀਵਾਂ ਸਮਝਦੇ ਹਾਂ ਉਸ ਨੂੰ ਲੈਸਨ ਦੇਣ ਲੱਗ ਪੈਂਦੇ ਹਾਂ ਪਰ ਰੱਬ ਜੀ ਤਾਂ ਸਾਨੂੰ ਕੋਈ ਲੈਸਨ ਕਦੀ ਨਹੀਂ ਦਿੰਦੇ ਨੇ ਰੱਬ ਜੀ ਜਦੋਂ ਪਿਆਰ ਹੀ ਕਰਦੇ ਨੇ ਪਰ ਅਸੀਂ ਜਦੋਂ ਦੂਜਿਆਂ ਨੂੰ ਲੈਸਨ ਦੇਣ ਲੱਗ ਪੈਂਦੇ ਹਾਂ ਰੱਬ ਜੀ ਤੋਂ ਟੁੱਟ ਜਾਂਦੇ ਹਾਂ ਪਰ ਉਸੇ ਵੇਲੇ ਦੁਹਾਗਨ ਅਵਸਥਾ 'ਚ ਆ ਜਾਂਦੇ ਹਾਂ ਸੁਹਾਗਨ ਕੌਣ ਹੈ ਅਸੀਂ ਸੁਹਾਗਣ ਨੂੰ ਦੇਖ ਕੇ ਉਸ ਵਾਂਗੂ ਨਕਲ ਮਾਰਦੇ ਹਾਂ ਉਹ ਨਕਲ ਕੀ ਮਾਰਦੇ ਹਾਂ ਕਿ ਜਿਸ ਤਰ੍ਹਾਂ ਉਹ ਸੁਹਾਗਨ ਕਰ ਰਹੀ ਹੈ ਵੈਸੇ ਕਰਮ ਕਾਂਡ ਕਰਨ ਲੱਗ ਪੈਂਦੇ ਹਾਂ ਇਹ ਤਾਂ ਉਂਝ ਗੱਲ ਹੋ ਗਈ ਰੀਸਾਂ ਕਰੇ ਧਿਨਾੜੀਆਂ ਜੋ ਸੇਵੇਂ ਦਰ ਖੜੀਆਂ ਉਹ ਸੇਵੇਂ ਦਰ ਖੜੀਆਂ ਕੀ ਹੈ ਉਹ ਅੰਦਰੋਂ ਹੀ ਮਿੱਠਾ ਬੋਲਦੇ ਨੇ ਉਹ ਅੰਦਰੋਂ ਹੀ ਦੂਜਿਆਂ ਦਾ ਦਿਲ ਨਹੀਂ ਦੁਖਾਉਂਦੇ ਨੇ ਉਹਨਾਂ ਕੋਲੋਂ ਭੁੱਲ ਭੁਲੇਖੇ ਵੀ ਐਸੇ ਬੋਲ ਨਹੀਂ ਨਿਕਲਦੇ ਨੇ ਸੁਹਾਗਨ ਇਹ ਦਰਦ ਸੁਹਾਗਨ ਦਾ ਦੁਹਾਗਨ ਨਹੀਂ ਜਾਣਦੀ ਪਰ ਜੀਂਦੇ ਜੀ ਜਿਹੜਾ ਸਾਡਾ ਪੁਲਸ ਰਾਤ ਦਾ ਪੁੱਲ ਹੈ ਉਹ ਕੀ ਹੈ ਇਹੀ ਉਹ ਹੈ ਭਗਤਾਂ ਕੀ ਚਾਲ ਨਿਰਾਲੀ ਕੀ ਹੈ ਚਾਲਾਂ ਨਿਰਾਲੀ ਭਗਤਾਂ ਕੇਰੀ ਬਿਖਮ ਮਾਰਗ ਚੱਲਣਾ ਬਿਖਮ ਮਾਰਗ ਕੀ ਹੈ ਉਹ ਜਿੱਥੋਂ ਲੰਘ ਕੇ ਜਾਂਦੇ ਨੇ ਪਿਆਰ ਦੀ ਹਮਦਰਦੀ ਮਿੱਠੀ ਭਰੀ ਨਜ਼ਰ ਨਾਲ ਦੇਖਦੇ ਨੇ ਜਿੱਥੋਂ ਲੰਘ ਕੇ ਜਾਂਦੇ ਨੇ ਸਭ ਦੇ ਨਾਲ ਪਿਆਰ ਦੀ ਬੋਲੀ ਬੋਲਦੇ ਹੋਏ ਲੰਘਦੇ ਨੇ ਇਹੀ ਹੈ ਪਰ ਜਦੋਂ ਅਸੀਂ ਕਿਸੇ ਦੇ ਨਾਲ ਕੌੜਾ ਬੋਲਦੇ ਹਾਂ ਉਸ ਵੇਲੇ ਸਾਡਾ ਸੰਗੀ ਸਾਥੀ ਕੋਈ ਨਹੀਂ ਹੁੰਦਾ ਕੋਈ ਸਾਡਾ ਸਾਥ ਨਹੀਂ ਦੇ ਸਕਦਾ। ਇੱਕ ਜਗ੍ਹਾ ਗੁਰੂ ਸਾਹਿਬ ਕਹਿੰਦੇ ਨੇ, ਉਜਲ ਕਹਿ ਹਾਂ ਚਿਲਕਣਾ ਘੋਟਮ ਕਾਲੜੀ ਮਸ, ਧੋਤਿਆਂ ਜੂਠ ਨਾ ਉਤਰੈ ਜੇ ਸੌ ਧੋਵਾਂ ਤਿਸ, ਅੰਦਰ ਜੇ ਕਾਲਖ ਹੋਵੇ ਕਹਿ ਦਾ ਭਾਂਡਾ ਕਾਪਰ ਦਾ, ਉਹਨੂੰ ਸੌ ਵਾਰੀ ਧੋਤਾ ਜਾਏ ਕਾਲਖ ਫਿਰ ਨਿਕਲ ਆਉਂਦੀ ਹੈ। ਕਹਿੰਦੇ ਹਨ ਜੇ ਗੁਣ ਨਾਲ ਚੰਗੇ ਹੋਣ ਸੱਜਣ ਸਹੀ ਨਾਲ ਮੈਂ, ਚਲਦਿਆਂ ਨਾਲ ਚੱਲਣ ਜਿੱਥੇ ਲੇਖਾ ਮੰਗੀ ਹੈ ਤਿੱਥੇ ਖੜ੍ਹੇ ਦਿਸਣ, ਉੱਥੇ ਖੜ੍ਹੇ ਨਾਲ ਦਿਸਦੇ ਨੇ। ਇਹਦਾ ਮਤਲਬ ਕੀ ਹੋਇਆ ਕਿ ਅਸੀਂ ਚੰਗੇ ਗੁਣਾਂ ਨੂੰ ਹਮੇਸ਼ਾ ਆਪਣੇ ਨਾਲ ਰੱਖੀਏ, ਉਹਨਾਂ ਚੰਗੇ ਗੁਣਾਂ ਦੇ ਕਾਰਨ ਅਸੀਂ ਬਿਖਮ ਮਾਰਗ ਤੋਂ ਲੰਘਦੇ ਚਲੇ ਜਾਵਾਂਗੇ। ਇਹੋ ਹੀ ਭਵਜਲ ਸਮੁੰਦਰ ਪਾਰ ਹੋਣਾ ਜ਼ਿੰਦਗੀ ਦਾ। ਇਹੀ ਹੋ ਸੰਗ ਨਾ ਸਾਥੀ ਗਵਨ ਇਕੇਲਾ ਵੇਲੇ, ਆਪਣੇ ਕੋਲ ਸਾਥੀ ਕੌਣ ਹੋ ਸਕਦਾ? ਸਾਡੇ ਗੁਣ, ਮਾਤਾ ਪਿਤਾ, ਭੈਣ ਭਰਾ, ਦੋਸਤ ਮਿੱਤਰ, ਈਵਨ ਗੁਰੂ ਵੀ ਸਾਡਾ ਸਾਥ ਨਹੀਂ ਦੇ ਸਕਦਾ ਜਿਹੜਾ ਸਰੀਰਕ ਗੁਰੂ ਹੁੰਦਾ ਜਾਂ ਕੋਈ ਸਰੀਰਕ ਸੰਤ ਹੁੰਦਾ। ਸਾਥ ਕੌਣ ਦੇ ਸਕਦਾ? ਚੰਗੇ ਗੁਣ ਉਹੀ ਉਹ ਨਾਲ ਸਾਥ ਹੁੰਦੇ ਨੇ ਜਿਹੜੇ ਉਸ ਮੁਸ਼ਕਲ ਪੁਲਿਸ ਰਾਤ ਦੇ ਬ੍ਰਿਜ ਤੋਂ ਲੰਘਾ ਦਿੰਦੇ ਨੇ ਜੀਵਨ ਵਿੱਚ। ਅਸੀਂ ਸੰਗ ਨਾਲ ਸਾਥੀ ਰਹਿ ਜਾਂਦੇ ਹਾਂ ਜਦੋਂ ਅਸੀਂ ਕਿਸੇ ਦਾ ਦਰਦ ਨਹੀਂ ਸਮਝਦੇ ਹਾਂ। ਜਿਹੜਾ ਮਨੁੱਖ ਦੂਜਿਆਂ ਦਾ ਦਰਦ ਸਮਝਣ ਲੱਗ ਪੈਂਦਾ ਉਹ ਕਿਸੇ ਨਾਲ ਧੋਖਾ ਨਹੀਂ ਕਰ ਸਕਦਾ। ਅੱਜ ਦੀ ਲੈਂਗੁਏਜ ਬਦਲਣੀ ਪਏਗੀ ਸਾਨੂੰ। ਅਸੀਂ ਲੋਕਾਂ ਨੂੰ ਕਹਿੰਦੇ ਹਾਂ ਦੂਸਰੋਂ ਕੋ ਚੀਟ ਮਤ ਕਰੋ, ਦੂਸਰੋਂ ਕੋ ਧੋਖਾ ਮਤ ਦਿਓ। ਪਰ ਜਿਹੜਾ ਦੂਜਿਆਂ ਦਾ ਦਰਦ ਸਮਝ ਜਾਏਗਾ ਨਾ, ਉਹ ਦੂਸਰੋਂ ਕੋ ਧੋਖਾ ਦੇ ਨਹੀਂ ਸਕੇਗਾ। ਕਿਸ ਤਰ੍ਹਾਂ ਮੈਂ ਪੜ੍ਹ ਰਿਹਾ ਸੀ, ਇੱਕ ਵਾਰੀ ਭੂਚਾਲ ਆਇਆ ਜਪਾਨ ਵਿੱਚ। ਭੂਚਾਲ ਤੋਂ ਬਾਅਦ ਸਾਰੇ ਉਸ ਜਗ੍ਹਾ ਦੀ ਬੱਤੀ ਚਲੀ ਗਈ, ਮਕਾਨ ਡਿੱਗ ਪਏ, ਲੋਕ ਉਜੜੇ ਹੋਏ ਸਨ। ਕਈਆਂ ਦੇ ਮਕਾਨ ਠੀਕ ਵੀ ਸਨ ਪਰ ਬੱਤੀ ਨਹੀਂ ਸੀ। ਇੱਕ ਅਮੈਰੀਕਨ ਜਰਨਲਿਸਟ ਕਹਿੰਦਾ ਮੈਂ ਥਾਂ ਥਾਂ 'ਤੇ ਜਾ ਕੇ ਲੋਕਾਂ ਨੂੰ ਪੁੱਛ ਰਿਹਾ ਸਾਂ। ਇੱਕ ਦੁਕਾਨ 'ਤੇ ਗਿਆ ਤਾਂ ਇੱਕ ਗ੍ਰਾਹਕ ਆਇਆ, ਉਸ ਦੁਕਾਨ ਦੀ ਉਸ ਇਸਤਰੀ ਨੂੰ ਪੁੱਛਦਾ ਹੈ ਡੂ ਯੂ ਹੈਵ ਦਾ ਬੈਟਰੀਜ਼। ਉਸਨੇ ਕਿਹਾ ਯੈਸ ਆਈ ਹੈਵ ਦਾ ਬੈਟਰੀਜ਼। ਇਸਨੇ ਪੁੱਛਿਆ ਵਟਸ ਦਾ ਪ੍ਰਾਈਸ, ਸ਼ੀ ਸੈਡ $2। ਉਹਨੇ ਉਹਨੂੰ $2 ਦੀ ਬੈਟਰੀ ਦੇ ਦਿੱਤੀ। ਇਹ ਜਰਨਲਿਸਟ ਉਹਨੂੰ ਪੁੱਛਦਾ ਦਿਸ ਵਾਜ ਦਾ ਹਾਈ ਟਾਈਮ, ਯੂ ਕੁਡ ਮੇਕ ਮੋਰ ਮਨੀ, ਪੀਪਲ ਨੀਡ ਇਟ, ਐਂਡ ਯੂ ਕੁਡ ਸੈਲ ਔਨ ਹਾਇਰ ਪ੍ਰਾਈਸ। ਤਾਂ ਉਹ ਜਪਾਨਣ ਕਹਿੰਦੀ ਹੈ ਆਈ ਡੋਂਟ ਵਾਂਟ ਟੂ ਅਰਨ ਔਨ ਦਾ ਸਫਰਿੰਗਸ ਆਫ ਅਦਰਸ। ਦੂਜਿਆਂ ਦੀ ਸਫਰਿੰਗ, ਦੂਸਰਿਆਂ ਦੇ ਦੁੱਖ ਵੇਲੇ ਮੈਂ ਜ਼ਿਆਦਾ ਨਹੀਂ ਕਮਾਉਣਾ ਚਾਹੁੰਦੀ। ਜਿਸ ਮਨੁੱਖ ਨੂੰ ਇਹ ਗੱਲ ਸਮਝ ਆ ਜਾਂਦੀ ਹੈ ਉਹ ਦੂਜਿਆਂ ਨੂੰ ਚੀਟ ਨਹੀਂ ਕਰ ਸਕਦਾ। ਪਰ ਸਾਨੂੰ ਇਹ ਸਮਝ ਨਹੀਂ ਆਈ ਹੈ ਦੂਜੇ ਦੁਖੀ ਨਹੀਂ ਹਨ ਤਾਂ ਵੀ ਅਸੀਂ ਉਹਨਾਂ ਨੂੰ ਲੁੱਟਣਾ ਚਾਹੁੰਦੇ ਹਾਂ, ਦੂਜੇ ਦੁਖੀ ਹਨ ਤਾਂ ਵੀ ਅਸੀਂ ਉਹਨਾਂ ਨੂੰ ਚੀਟ ਕਰਨਾ ਚਾਹੁੰਦੇ ਹਾਂ, ਕਿਉਂਕਿ ਸਾਨੂੰ ਦੂਜਿਆਂ ਦਾ ਦਰਦ ਹੀ ਨਹੀਂ ਸਮਝ ਆਇਆ। ਸੰਗ ਨਾ ਸਾਥੀ ਗਵਨ ਅਕੇਲਾ। ਲੇਕਿਨ ਜੇ ਅਸੀਂ ਅਕੇਲੇ ਹੋ ਜਾਈਏ, ਭਾਵ ਜੇ ਅਸੀਂ ਐਸੀ ਦਰਦ ਨੂੰ ਨਾ ਸਮਝੀਏ ਔਰ ਦੂਜਿਆਂ ਦਾ ਦਿਲ ਢਾਂਦੇ ਰਹੀਏ, ਫਿਰ ਉਸ ਤੋਂ ਬਾਅਦ ਜਿਤਨੀ ਮਰਜ਼ੀ ਪ੍ਰੇਅਰ ਪ੍ਰਾਰਥਨਾ ਕਰਦੇ ਰਹਿ ਜਾਈਏ, ਦੁਖੀਆ, ਦਰਦਵੰਦ, ਡਰ ਆਇਆ, ਬਹੁਤ ਬਿਆਸ, ਜਵਾਬ ਨਾ ਪਾਇਆ, ਫਿਰ ਸਾਨੂੰ ਜਵਾਬ ਨਹੀਂ ਮਿਲਦਾ। ਉੱਥੋਂ ਅਸੀਂ ਗਿੜਗਿੜਾ ਕੇ ਕਹਿੰਦੇ ਹਾਂ ਕਿ ਮੈਂ ਦੁਖੀ ਹਾਂ, ਦਰਦਵੰਦ, ਤੇਰੇ ਦਰ 'ਤੇ ਆਇਆ, ਡਿੱਗਦੇ ਹਾਂ। ਸਰੈਂਡਰੈਂਸ ਜੇ ਪ੍ਰੋਪਰ ਹੋ ਜਾਏ ਤਾਂ ਅਸੀਂ ਕਿਸੇ ਨੂੰ ਦੁਖਾ ਨਹੀਂ ਸਕਾਂਗੇ। ਲੇਕਿਨ ਜੇ ਅਸੀਂ ਬਾਹਰੋਂ ਬਾਹਰੋਂ ਕਰੀਏ, ਹਿਪੋਕ੍ਰੇਸੀ ਵਾਲੀ, ਅਪਰਾਧੀ ਦੂਣਾ ਨਿਵੇਂ ਜੋ ਹੰਤਾ ਮਿਰਗਾਏ ਵਾਲੀ, ਤਾਂ ਦੁਖੀਆ, ਦਰਦਮੰਦ, ਡਰ ਆਇਆ, ਬਹੁਤ ਪਿਆਸ, ਜਵਾਬ ਨਾ ਪਾਇਆ। ਅਸੀਂ ਜਿਤਨਾ ਵੀ ਕਹੀਏ ਰੱਬ ਜੀ ਮੈਨੂੰ ਦਰਸ਼ਨ ਦਿਓ, ਰੱਬ ਜੀ ਦਰਸ਼ਨ ਨਹੀਂ ਦਿੰਦੇ ਨੇ, ਰੱਬ ਜੀ ਸਾਡੀ ਗੱਲ ਸੁਣਦੇ ਹੀ ਨਹੀਂ ਹਨ। ਕਿਉਂ? ਕਿਉਂਕਿ ਅਸੀਂ ਦੂਜਿਆਂ ਦਾ ਦਰਦ ਨਹੀਂ ਸਮਝੇ। ਕਹਿੰਦੇ ਹਨ ਕਹਿ ਰਵਿਦਾਸ ਸ਼ਰਨ ਪ੍ਰਭ ਤੇਰੀ। ਹੁਣ ਰਵਿਦਾਸ ਜੀ ਕਹਿੰਦੇ ਹਨ ਇਹ ਪਰਮਾਤਮਾ ਜੀ, ਇਹ ਰੱਬ ਜੀ, ਮੈਂ ਤੁਹਾਡੀ ਸ਼ਰਨ ਆਇਆ। ਮੈਨੂੰ ਨਹੀਂ ਸਮਝ ਆਉਂਦੀ ਕਿ ਮੈਂ ਕਿਸ ਤਰ੍ਹਾਂ ਕਰਾਂ, ਮੈਨੂੰ ਨਹੀਂ ਸਮਝ ਆਉਂਦੀ ਕਿ ਮੈਂ ਜੀਵਨ ਜਾਂਚ ਕਿੱਥੋਂ ਸਿੱਖਾਂ। ਆਪਣੇ ਆਪ ਨੂੰ ਰੱਬ ਜੀ ਦੇ ਦਰ 'ਤੇ ਪ੍ਰੋਪਰਲੀ, ਫੁੱਲੀ, ਫੁੱਲ ਹਾਰਟਿਡਲੀ ਸਰੈਂਡਰ ਕਰਦੇ ਹਨ। ਕਹਿੰਦੇ ਹਨ ਜਿਉਂ ਜਾਣੂ ਤਿਉਂ ਕਰ ਗਤ ਮੇਰੀ, ਵੀ ਜਿਸ ਤਰ੍ਹਾਂ ਤੁਹਾਨੂੰ ਪਾਉਂਦਾ ਇਹ ਖੁਦਾ ਜੀ, ਇਹ ਰੱਬ ਜੀ, ਇਹ ਵਾਹਿਗੁਰੂ ਜੀ, ਇਹ ਰਾਮ ਜੀ, ਜਿਸ ਤਰ੍ਹਾਂ ਤੁਹਾਨੂੰ ਪਾਉਂਦਾ ਮੇਰੀ ਗਤੀ ਕਰ ਦਿਓ। ਸਾਰੇ ਸ਼ਬਦ ਵਿੱਚ ਗਤੀ ਕਰਾਉਣ ਦਾ ਮੈਸੇਜ ਕੀ ਹੈ? ਦੂਜਿਆਂ ਦਾ ਦਰਦ ਸਮਝਣਾ। ਜਿਹੜਾ ਮਨੁੱਖ ਦੂਜਿਆਂ ਦਾ ਦਰਦ ਸਮਝ ਲੈਂਦਾ ਹੈ, ਉਹ ਮਨੁੱਖ ਦੂਜਿਆਂ ਦੇ ਦਰਦ ਵੰਡਾਉਣ ਤੁਰ ਪੈਂਦਾ। ਮੈਂ ਪੜ੍ਹ ਰਿਹਾ ਸਾਂ ਇੱਕ ਵਾਰੀ ਡਾਕਟਰ ਵਿਲੀਅਮਸ, ਉਹ ਸੋਚਦਾ ਹੈ ਕਿ ਮੈਂ ਗਰੀਬਾਂ ਦਾ ਭਲਾ ਕਰਾਂ ਜਾ ਕੇ। ਅਮੈਰੀਕਾ ਵਿੱਚ ਡਾਕਟਰ ਬੜਾ ਪੈਸਾ ਕਮਾਉਂਦੇ ਨੇ, ਪਰ ਉਸਦੇ ਘਰ ਵਾਲੇ ਕਹਿੰਦੇ ਨੇ ਇਫ ਯੂ ਵਿਲ ਗੋ ਫੋਰ ਪੂਅਰਸ ਦੈਨ ਹੂ ਵਿਲ ਪੇ ਦ ਮਨੀ, ਦੇ ਆਰ ਨੋਟ ਏਬਲ ਟੂ ਪੇ ਦ ਬਿਲਸ। ਇਹ ਕਹਿੰਦਾ ਉਹ ਬਿੱਲ ਪੇ ਕਰ ਸਕਦੇ ਕਿ ਨਹੀਂ ਕਰ ਸਕਦੇ ਨੇ। ਮੈਨੂੰ ਉਹਨਾਂ ਦਾ ਦਰਦ ਆ ਗਿਆ, ਮੈਂ ਪੂਅਰਸ ਦੀ ਜਾ ਕੇ ਹੈਲਪ ਕਰਨਾ ਚਾਹੁੰਦਾ। ਉਹ ਸਲਮ ਏਰੀਆਜ਼ ਵਿੱਚ, ਪੂਅਰ ਪੀਪਲ ਦੇ ਏਰੀਆਜ਼ ਵਿੱਚ ਜਾ ਕੇ ਹੈਲਪ ਕਰਨ ਲੱਗ ਪੈਂਦਾ, ਰੋਜ਼ ਉਹਨਾਂ ਨੂੰ ਦਵਾਈ ਦੇਣ ਲੱਗ ਪੈਂਦਾ। ਆਸਤਾ ਆਸਤਾ ਉੱਥੇ ਦੁਕਾਨਾਂ ਦੇ ਵਿੱਚ ਪੌੜੀਆਂ ਦੇ ਉੱਪਰ ਛੋਟੀ ਜਿਹੀ ਮਿਆਨੀ ਦੇ ਉੱਤੇ ਇੱਕ ਕਲੀਨਿਕ ਖੋਲ੍ਹ ਲੈਂਦਾ ਗਰੀਬਾਂ ਵਾਸਤੇ ਫ੍ਰੀ। ਗਰੀਬ ਆਉਂਦੇ ਹਨ, ਦਵਾਈ ਲੈ ਜਾਂਦੇ ਹਨ, ਸਾਰੇ ਉਸ ਨੂੰ ਪਿਆਰ ਕਰਦੇ ਹਨ। ਆਸਤਾ ਆਸਤਾ ਇਹ ਸਾਰੇ ਗਰੀਬਾਂ ਨੂੰ ਫ੍ਰੀ ਦਵਾਈ ਦਿੰਦਾ ਦਿੰਦਾ ਸਭ ਦਾ ਪਿਆਰ ਲੈਂਦਾ ਰਹਿੰਦਾ ਹੈ। ਕਿਸ ਤਰ੍ਹਾਂ ਸਭ ਦੇ ਨਾਲ ਦਰਦ ਵੰਡ ਕੇ। ਜਦੋਂ ਉਹਦੇ ਕੋਲ ਕੋਈ ਹੁਨਰ ਹੈ, ਅਸੀਂ ਸਿੱਖ ਲਈਏ ਕਿ ਜਦੋਂ ਵੀ ਸਾਡੇ ਕੋਲ ਕੋਈ ਹੁਨਰ ਹੋਏ, ਉਸ ਹੁਨਰ ਦੇ ਨਾਲ ਅਸੀਂ ਦੂਸਰਿਆਂ ਦੇ ਮਿਸਯੂਜ਼ ਨਾ ਕਰੀਏ, ਉਸ ਹੁਨਰ ਦੇ ਨਾਲ ਅਸੀਂ ਦੂਜਿਆਂ ਦੇ ਮੋਢੇ 'ਤੇ ਚੜ੍ਹ ਕੇ ਆਪਣੇ ਸੁੱਖ ਨਾ ਲੱਭੀਏ, ਅਸੀਂ ਕੀ ਕਰੀਏ ਉਸ ਹੁਨਰ ਦੇ ਨਾਲ ਦੂਜਿਆਂ ਦਾ ਦਰਦ ਵੰਡਾਈਏ। ਕਿਉਂਕਿ ਜਿਹੜਾ ਮਨੁੱਖ ਦੂਜਿਆਂ ਨੂੰ ਡੋਮੀਨੇਟ ਕਰਦਾ, ਉਹ ਡੋਮੀਨੇਟ ਕਿਉਂ ਕਰਦਾ, ਹੀ ਹੈਜ਼ ਬੈਟਰ ਕੁਆਲਿਟੀ ਦੈਨ ਅਦਰਸ। ਉਸ ਕੁਆਲਿਟੀ ਦੇ ਕਾਰਨ ਦੂਜਿਆਂ ਨੂੰ ਡੋਮੀਨੇਟ ਕਰਦਾ, ਪਰ ਲਵ ਲੂਜ਼ ਕਰ ਜਾਂਦਾ, ਉਹਨੂੰ ਪਿਆਰ ਨਹੀਂ ਪ੍ਰਾਪਤ ਹੋ ਸਕਦਾ। ਪਰ ਜੇ ਉਸੀ ਕੁਆਲਿਟੀ ਦੇ ਨਾਲ ਉਹ ਦੂਜਿਆਂ ਦਾ ਦਰਦ ਵੰਡਾਉਣ ਲੱਗ ਪਵੇ। ਬਾਬਾ ਦੇਖਿਆ ਹੈ, ਧਿਆਨ ਧਰ ਜਲਦੀ ਸਭ ਪ੍ਰਿਥਵੀ ਦਿਸਾਈ। ਗੁਰੂ ਨਾਨਕ ਪਾਤਸ਼ਾਹ ਨੂੰ ਸਾਰੀ ਜਲਦੀ ਪ੍ਰਿਥਵੀ ਨਜ਼ਰ ਆਉਂਦੀ ਸੀ, ਦਰਦ ਵੰਡਾਉਣ ਟੁਰ ਪਏ। ਜਦੋਂ ਦਰਦ ਵੰਡਾਉਣ ਲੱਗ ਪੈਂਦਾ ਹੈ, ਡਾਕਟਰ ਵਿਲੀਅਮਸ ਸਾਰੇ ਉਸਨੂੰ ਪਿਆਰ ਕਰਨ ਲੱਗ ਪੈਂਦੇ ਨੇ। ਪਰ ਕਿਉਂਕਿ ਉਹ ਮਨੀ ਅਰਨ ਨਹੀਂ ਸੀ ਕਰ ਰਿਹਾ, ਇਸ ਕਰਕੇ ਉਹਦੇ ਪਰਿਵਾਰ ਵਾਲੇ, ਉਹਦੀ ਪਤਨੀ, ਉਹਦੇ ਮਾਂ ਪਿਓ, ਉਹਦੇ ਬੱਚੇ ਉਹਦਾ ਸਾਥ ਛੋੜ ਜਾਂਦੇ। ਕੁਛ ਚਿਰ ਬਾਅਦ ਇਹ ਸਾਰੀ ਗਰੀਬਾਂ ਦੀ, ਮਨੁੱਖਤਾ ਦੀ ਸੇਵਾ ਕਰਦੇ ਕਰਦੇ ਡਾਕਟਰ ਵਿਲੀਅਮਸ ਮਰ ਜਾਂਦਾ। ਜਿਸ ਦਿਨ ਮਰਦਾ ਹੈ, ਉਹਦੇ ਘਰ ਵਾਲੇ ਤਾਂ ਕੋਈ ਨਹੀਂ ਆਉਂਦੇ। ਧਰਤੀ 'ਤੇ ਜਿੱਥੇ ਵੀ ਮਨੁੱਖ ਦੀ ਡੈੱਡ ਬੋਡੀ ਨੂੰ ਦਬਾਇਆ ਜਾਂਦਾ, ਉਹਦਾ ਖਰਚਾ ਹੈ। ਜ਼ਮੀਨ ਖਰੀਦਣੀ ਪਏਗੀ, ਉਸ ਨੂੰ ਦਬਾਉਣਾ ਪਏਗਾ, ਉਹਦੇ ਖਰਚੇ ਕੀਤੇ ਜਾਣਗੇ। ਪਰ ਇਹ ਗਰੀਬ ਸਾਰੇ ਰਲ ਕੇ ਆਪਣੀ ਪੈਨੀ ਪੈਨੀ ਇਕੱਠੀ ਕਰਕੇ ਉਸ ਨੂੰ ਸ਼ਮਸ਼ਾਨ ਭਾਵ ਗ੍ਰੇਵਯਾਰਡ ਵਿੱਚ ਜਾ ਕੇ ਦਬਾ ਆਉਂਦੇ ਹਨ। ਹੁਣ ਇਹ ਸਾਰੇ ਸੋਚਦੇ ਹਨ ਕਿ ਜਿਸ ਮਨੁੱਖ ਨੂੰ ਜਿੱਥੇ ਦਬਾਇਆ ਜਾਂਦਾ, ਉਹਦੇ ਨਾਂ ਦਾ ਉੱਥੇ ਮਾਈਲਸਟੋਨ ਲਗਾਇਆ ਜਾਂਦਾ, ਉਹਦੇ ਨਾਂ ਦਾ ਫੱਟਾ ਲਗਾਇਆ ਜਾਂਦਾ, ਉੱਥੇ ਲਿਖਿਆ ਜਾਂਦਾ ਇੱਥੇ ਕਿਸ ਨੂੰ ਦਬਾਇਆ ਗਿਆ। ਉਹ ਸੋਚਦੇ ਨੇ ਪੱਥਰ ਖਰੀਦਣ ਵਾਸਤੇ ਪੈਸੇ ਨਹੀਂ ਹੈ ਸਾਡੇ ਕੋਲ। ਸਾਰੇ ਗਰੀਬ ਬੈਠ ਕੇ ਮੀਟਿੰਗ ਕਰਦੇ ਨੇ, ਇਸਨੇ ਸਾਨੂੰ ਇਤਨਾ ਪਿਆਰ ਕੀਤਾ, ਸਾਡਾ ਦੁੱਖ ਵੰਡਾਇਆ, ਅਸੀਂ ਕਿਵੇਂ ਯਾਦ ਰੱਖੀਏ, ਕਿਵੇਂ ਦੁਨੀਆਂ ਨੂੰ ਦੱਸੀਏ ਕਿ ਇੱਥੇ ਡਾਕਟਰ ਵਿਲੀਅਮਸ ਦਾ ਪੱਥਰ ਲਾਇਆ ਗਿਆ, ਇੱਥੇ ਡਾਕਟਰ ਵਿਲੀਅਮਸ ਨੂੰ ਦਫਨਾਇਆ ਗਿਆ। ਤਾਂ ਉਸੇ ਮਿਆਨੀ ਵਾਲੀ ਦੁਕਾਨ 'ਤੇ ਗਏ, ਉੱਥੇ ਬਾਹਰ ਜਿਹੜਾ ਫੱਟਾ ਲੱਗਾ ਹੋਇਆ ਸੀ ਕਿ ਡਾਕਟਰ ਵਿਲੀਅਮਸ ਉੱਪਰਲੀਆਂ ਪੌੜੀਆਂ ਦੇ ਉੱਥੇ ਬੈਠ ਕੇ ਦੇਖਦਾ, ਫੱਟਾ ਲਿਖਿਆ ਸੀ ਡਾਕਟਰ ਵਿਲੀਅਮਸ ਅਪਸਟੇਅਰਸ। ਇਹ ਉੱਥੋਂ ਫੱਟਾ ਚੁੱਕ ਲਿਆਉਂਦੇ ਨੇ, ਤਾਂ ਇਹਦੀ ਜਿੱਥੇ ਇਸ ਨੂੰ ਦਫਨਾਇਆ ਗਿਆ ਸੀ ਉੱਥੇ ਫੱਟਾ ਲਗਾ ਦਿੰਦੇ ਨੇ ਡਾਕਟਰ ਵਿਲੀਅਮਸ ਅਪਸਟੇਅਰਸ, ਭਾਵ ਡਾਕਟਰ ਵਿਲੀਅਮਸ ਉੱਪਰ ਚਲਾ ਗਿਆ। ਗੱਲ ਸਮਝਾਉਣ ਦਾ ਯਤਨ ਹੈ, ਜਦੋਂ ਅਸੀਂ ਗਰੀਬਾਂ ਵਾਸਤੇ ਜੀਣ ਲੱਗ ਪੈਂਦੇ ਹਾਂ, ਜਦੋਂ ਅਸੀਂ ਲੋੜਵੰਦਾਂ ਵਾਸਤੇ ਜੀਣ ਲੱਗ ਪੈਂਦੇ ਹਾਂ, ਤਾਂ ਕੀ ਹੁੰਦਾ, ਸਾਨੂੰ ਮਨੁੱਖਤਾ ਦਾ ਪਿਆਰ ਮਿਲਦਾ। ਦੈਟ ਇਜ਼ ਹਾਈਟ ਆਫ ਸਪਿਰਿਚੁਐਲਿਟੀ। ਜਦੋਂ ਮਨੁੱਖ ਕੁਛ ਵੀ ਕਰਨ ਜੋਗਾ, ਅਮੀਰੀ ਇਸ ਨੂੰ ਨਹੀਂ ਕਹਿੰਦੇ ਨੇ ਕਿ ਕਿਸੇ ਕੋਲ ਕਿੰਨਾ ਪੈਸਾ ਹੈ। ਅਮੀਰੀ ਨੂੰ ਚੈੱਕ ਕਰਨ ਦੀ ਬੈਲੈਂਸ ਪੈਸਾ ਨਹੀਂ ਹੈ, ਅਮੀਰੀ ਨੂੰ ਚੈੱਕ ਕਰਨ ਦੀ ਬੈਲੈਂਸ ਮਾਇਕ ਪਦਾਰਥ, ਲਗਜ਼ਰੀ ਕੋਠੀ, ਕਾਰਾਂ, ਬੈਂਕ ਬੈਲੈਂਸ, ਨੌਕਰ ਚਾਕਰ ਨਹੀਂ ਹੈ। ਅਮੀਰੀ ਨੂੰ ਚੈੱਕ ਕਰਨ ਦਾ ਤਰੀਕਾ ਕੀ ਹੈ ਕਿ ਜੋ ਤੁਹਾਡੇ ਕੋਲ ਹੈ ਉਹ ਤੁਸੀਂ ਲੋੜਵੰਦਾਂ ਦੇ ਨਾਲ ਸ਼ੇਅਰ ਕਰੋ ਅਤੇ ਪੈਸੇ ਨਾ ਲਵੋ। ਮੀਨਸ ਯੂ ਡੋਂਟ ਚਾਰਜ ਵਟ ਯੂ ਹੈਵ ਐਂਡ ਯੂ ਸ਼ੇਅਰ ਵਿਦ ਅਦਰਸ। ਇਸ ਨੂੰ ਅਮੀਰੀ ਕਹਿੰਦੇ ਨੇ। ਡਾਕਟਰ ਵਿਲੀਅਮਸ ਦੂਸਰਿਆਂ ਨਾਲ ਸ਼ੇਅਰ ਕਰਦਾ, ਸਾਰੀ ਮਨੁੱਖਤਾ ਉਹਨੂੰ ਪਿਆਰ ਕਰਦੀ ਹੈ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ। ਇਹ ਗਤੀ ਹੈ, ਮੀਨਸ ਦੂਜਿਆਂ ਦਾ ਦਰਦ ਸਮਝ ਜਾਣਾ ਅਤੇ ਉਸ ਦਰਦ ਦੇ ਵਿੱਚ ਦੂਸਰਿਆਂ ਦੇ ਨਾਲ ਸ਼ੇਅਰਿੰਗ ਕਰਨੀ ਸ਼ੁਰੂ ਕਰ ਦੇਣੀ, ਉਸ ਦਰਦ ਦੇ ਵਿੱਚ ਦੂਸਰਿਆਂ ਨਾਲ ਪਿਆਰ ਕਰਨਾ ਸ਼ੁਰੂ ਕਰ ਦੇਣਾ। ਪਰ ਅਸੀਂ ਸਮਝਦੇ ਰਹਿ ਜਾਂਦੇ ਹਾਂ ਕਿ ਇਸ ਧਰਤੀ 'ਤੇ ਜੀਂਦੇ ਜੀ ਅਸੀਂ ਰੱਬ ਜੀ ਨੂੰ, ਖੁਦਾ ਜੀ ਨੂੰ ਤਾਂ ਖੁਸ਼ ਕਰ ਲਈਏ, ਪਰ ਲੋਕਾਂ ਨਾਲ ਪਿਆਰ ਨਹੀਂ ਕਰਦੇ ਹਾਂ, ਲੋੜਵੰਦਾਂ ਦੇ ਨਾਲ ਪਿਆਰ ਨਹੀਂ ਕਰਦੇ ਹਾਂ। ਆਪਣੇ ਧਾਰਮਿਕ ਸਥਾਨਾਂ 'ਤੇ ਅਸੀਂ ਦਾਨ ਪੁੰਨ ਕਰਦੇ ਰਹਿ ਜਾਂਦੇ ਹਾਂ, ਲੇਕਿਨ ਉਹਨਾਂ ਦਾ ਦਿਲ ਨਹੀਂ ਜਿੱਤਦੇ ਹਾਂ। ਗੁਰੂ ਸਾਹਿਬ ਕਹਿੰਦੇ ਹਨ, ਜਿਨ ਪੱਟ ਅੰਦਰ ਬਾਹਰ ਗੁੱਦੜ, ਤੇ ਭਲੇ ਸੰਸਾਰ, ਤਿੰਨ ਨਿਉਂ ਲੱਗਾ ਰੱਬ ਸੇਤੀ। ਉਹਨਾਂ ਨੂੰ ਇਹ ਨਿਉਂ ਲੱਗ ਜਾਂਦਾ, ਪਿਆਰ ਪੈ ਜਾਂਦਾ ਹੈ ਕਿ ਉਹ ਦੂਸਰਿਆਂ ਦਾ ਬਾਹਰਲਾ ਰੂਪ ਦੇਖ ਕੇ, ਗੰਦੇ ਕੱਪੜੇ ਦੇਖ ਕੇ ਉਸ ਦੇ ਨਾਲ ਮਿਸਬਿਹੇਵ ਨਹੀਂ ਕਰਦੇ ਹਨ, ਉਸ ਦੇ ਨਾਲ ਡਿਸਹਾਰਮਨੀ ਨਹੀਂ ਕਰਦੇ ਹਨ, ਦੂਰੀ ਨਹੀਂ ਵਧਾ ਲੈਂਦੇ ਹਨ, ਪਿਆਰ ਪਾਉਂਦੇ ਹਨ ਕਿ ਉਹਦੀ ਆਤਮਾ ਟੂ ਆਤਮਾ, ਸੋਲ ਟੂ ਸੋਲ, ਹਿਰਦੇ ਸੇ ਹਿਰਦੇ ਕੀ ਬਾਤ ਕਰਤੇ ਹਾਂ। ਇਸੀ ਨੂੰ ਤਾਂ ਕਹਿੰਦੇ ਨੇ ਮਨੁੱਖੀ ਹਿਰਦੇ ਦੀ ਪਹਿਚਾਣ। ਜਿਸ ਮਨੁੱਖ ਨੂੰ ਇਹ ਆ ਜਾਂਦਾ ਨਾ, ਉਹ ਕੁੱਤੇ ਬਿੱਲੀ ਕੋਲੋਂ ਵੀ ਲੰਘ ਜਾਏ, ਉਸ ਦੀ ਬਾਡੀ ਦਾ ਇੱਕ ਔਰਾ ਐਸਾ ਬਣ ਜਾਂਦਾ, ਉਸ ਦੀ ਤੱਕਣੀ ਐਸੀ ਬਣ ਜਾਂਦੀ, ਉਹ ਵੀ ਉਸ ਤੋਂ ਡਰਦੇ ਨਹੀਂ ਹਨ, ਉਸ ਦੇ ਨਾਲ ਪਿਆਰ ਕਰਦੇ ਹਨ। ਕਿਉਂ? ਕਿਉਂਕਿ ਇਸਨੂੰ ਹਰ ਬੀਂਗਸ ਦੇ ਅੰਦਰ ਦਰਦ ਨਜ਼ਰ ਆ ਗਿਆ। ਉਹ ਤਿੰਨਿਓ ਲੱਗਾ ਰੱਬ ਸੇਤੀ ਦੇਖਣੇ ਵਿਚਾਰ, ਉਹਨਾਂ ਨੂੰ ਹਰ ਕਿਸੇ 'ਚੋਂ ਰੱਬ ਜੀ ਦੇਖਣ ਦੀ ਲਟਕ ਲੱਗ ਗਈ ਹੈ। ਇਹੀਓ ਤਾਂ ਹੈ ਰੱਬ ਜੀ ਦੇਖਣਾ, ਕੋਈ ਰੱਬ ਜੀ ਅਦਰ ਦੈਨ ਦਿਸ ਯੂਨੀਵਰਸ 'ਤੇ ਨਹੀਂ ਨਾ, ਕਿ ਜਿਹੜੇ ਅਚਾਨਕ ਸਾਨੂੰ ਕਿਸੇ ਦਿਨ ਰਾਤੀ ਨਜ਼ਰ ਆ ਜਾਣਗੇ ਜਾਂ ਸੜਕ 'ਤੇ ਜਾਂਦੇ ਹੋਏ ਕਿਸੇ ਕਰੋਸਿੰਗ 'ਤੇ ਨਜ਼ਰ ਆਉਣਗੇ। ਇਸ ਸ਼ਬਦ ਰਾਹੀਂ ਰਵਿਦਾਸ ਜੀ ਇਹੀ ਸਮਝਾਉਣਾ ਚਾਹੁੰਦੇ ਨੇ, ਉਹ ਮਨੁੱਖ ਦੂਜਿਆਂ ਦਾ ਦਰਦ ਨਹੀਂ ਜਾਣ ਸਕਦਾ ਜਿਹਦੇ ਅੰਦਰ ਦਰਦ ਨਹੀਂ ਹੈ। ਅੰਦਰ ਦਰਦ ਨਹੀਂ ਹੈ ਅਤੇ ਉਹ ਸੋ ਤਨ ਜਾਣ ਮਸਾਣ ਹੋ ਜਾਏਗਾ। ਤਾਂ ਮਸਾਣ ਕੀ ਹੈ? ਡੈੱਡ ਬੋਡੀ ਜਿੱਥੇ ਬੈਰੀ ਕੀਤੀਆਂ ਜਾਂਦੀਆਂ। ਅਸੀਂ ਟੁਰਦਾ ਫਿਰਦਾ ਲਾਸ਼ਾਂ ਹਾਂ ਜੇ ਅਸੀਂ ਦੂਸਰਿਆਂ ਦਾ ਦਰਦ ਨਹੀਂ ਜਾਣਦੇ ਹਾਂ, ਅਤੇ ਅਸੀਂ ਸੋਚਦੇ ਹਾਂ ਸਿਰਫ ਮੈਂ ਠੀਕ ਹਾਂ, ਸਾਰੀ ਦੁਨੀਆ ਗਲਤ ਹੈ। ਐਵਰੀ ਬੋਡੀ ਇਜ਼ ਥਿੰਕਿੰਗ ਦਿਸ ਵੇ। ਪਰ ਅਸੀਂ ਕੀ ਸਮਝਣਾ ਕਿ ਮੈਂ ਆਪਣੇ ਅੰਦਰ ਇਤਨਾ ਦਰਦ ਭਰਾਂ ਕਿ ਮੈਨੂੰ ਦੂਜੇ ਦਾ ਦਰਦ ਸਮਝ ਆਉਣਾ ਸ਼ੁਰੂ ਹੋ ਜਾਏ। ਸੋ ਕੱਤ ਜਾਣਾ ਪੀਰ ਪੁਰਾਈ, ਜਾ ਕੇ ਅੰਤਰ ਦਰਦ ਨਾ ਪਾਈ। ਅੱਜ ਦੇ ਇਸ ਸ਼ਬਦ ਵਿੱਚ ਰਵਿਦਾਸ ਜੀ ਸਾਨੂੰ ਇਹੋ ਸਮਝਾਉਣ ਦਾ ਯਤਨ ਕਰ ਰਹੇ ਨੇ। ਰਾਵ ਜੀ ਉਹ ਕਹਿੰਦੇ ਹਨ, ਆਖੇ अवरा देख न सुने अपाख सो कत जाने पीर पराई सो कत जाने पीर पराई जा के अंतर जा के अंतर दर्द न पाई दर्द न पाई सो कत जाने पीर पराई सो कत जाने पीर पराई दुहागन दोए पाख ही दुखी दुहागन दोए पाख ही जिन नाह निरंतर भगत नकीनी जिन नाह निरंतर भगत नकीनी पुरुष लात का पंथ दुहेला लात का पंथ दुहेला संग न साथ गवन खेला संग न साथ गवन खेला सो कत जाने दर्द न पाई दर्द न पाई सो कत जाने पीर पराई सो कत जाने पीर पराई दर्द वंद दर आया दुखिया दर्द वंद दर आया बहुत प्यास जवाब न पाया प्यास जवाब न पाया कह रविदास शरण प्राप्त तेरी
रविदास शरण प्रभु तेरी
कह रविदास शरण प्रभु तेरी जो जानो त्यों कर गया
वाहे गुरु।